নিরভো মেরকল মুহূর্ত অজুনি সেভং গুরুপ্রসাদ হে প্রাণনাথ গোবিন্দে কৃপা নিধান জগৎগুরু হে সংসার তাপ হরণে করুণা মে সব দুঃখ হরো হে শরণ যোগ দয়ালে দীনানাথ মায়া করো শরীর স্বস্থ ক্ষীণ সময় সিমরন্ত নানকে রাম দামোদর মাধবে গুরু রূপ সৎসঙ্গ জিও চন্দ মিনট গুরবাণী বিচার আপজি দে সমক্ষ ভেট করিয়ে পেশতর সনেমর গুরদেব দি ফতেহ প্রমাণ করনে ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਸਿਰਮੌਰ ਸ੍ਰੀ ਕਬੀਰ ਜੀ ਦੇ ਇੱਕ ਸਲੋਕ ਦੀ ਵਿਚਾਰ ਤੁਹਾਨੂੰ ਸਰਵਨ ਕਰਾਉਣ ਲੱਗਾ ਕਬੀਰ ਐਸਾ ਬੀਜ ਬੋਏ ਬਾਰੇ ਮਾਸ ਫਲੰਤ ਸੀਤਲ ਛਾਇਆ ਗਹਿਰ ਫਲ ਪੰਛੀ ਕੇਲ ਕਰੰਤ ਐਸਾ ਬੀਜ ਬੋ ਅਗਰ ਉਹ ਬੀਜ ਫਲ ਤੱਕ ਅਪੜ ਜਾਏ ਤਾਂ ਫਿਰ 12 ਮਹੀਨੇ ਫਲੀ ਬੋ ਤਾਂ ਜ਼ਿੰਦਗੀ ਫਲੀ ਬੋ ਲੱਗਦੇ ਹੀ ਰਹਿਣਗੇ ਫਲ ਲੱਗਦੇ ਹੀ ਰਹਿਣਗੇ ਉਹ ਫਲ ਤੋਂ ਰਹਿਤ ਕਦੀ ਹੋਵੇਗਾ ਹੀ ਨਹੀਂ ਫਲ ਹਰ ਵਕਤ ਲੱਗਦੇ ਰਹਿਣਗੇ ਐਸਾ ਬੀਜ ਬੋਏ ਹੁਣ ਐਸਾ ਸ਼ਬਦ ਹੈ ਤੇ ਇਸ ਦੇ ਮੁਕਾਬਲੇ ਤੇ ਲੱਭਣਾ ਪਏਗਾ ਕੈਸਾ ਬੀਜ ਕਬੀਰ ਐਸਾ ਬੀਜ ਬੋਏ ਇਤਨੀ ਗੱਲ ਆਖ ਕੇ ਕਬੀਰ ਚੁੱਪ ਨੇ ਕਹਿੰਦੇ ਨੇ ਮਹਾਂਪੁਰਸ਼ਾਂ ਦੇ ਬਚਨ ਰਹੱਸ ਦੇ ਚਾਹੁੰਦੇ ਨੇ ਰਮਜ ਦੇ ਚਾਹੁੰਦੇ ਨੇ ਖੋਲਣੇ ਪੈਂਦੇ ਨੇ ਜਿਵੇਂ ਈਸ਼ਵਰ ਬਹੁਤ ਸਾਰੇ ਸਾਨੂੰ ਫਲ ਦਿੰਦਾ ਪਰ ਛਿਲਕਿਆਂ ਵਿੱਚ ਲਪੇਟ ਕੇ ਕੇਲਾ ਹੈ ਛਿਲਕਾ ਇੱਕ ਪਾਸੇ ਕਰਨਾ ਪੈਂਦਾ ਸੰਤਰਾ ਹੈ ਛਿਲਕਾ ਇੱਕ ਪਾਸੇ ਕਰਨਾ ਪੈਂਦਾ ਬਦਾਮ ਹੈ ਅਖਰੋਟ ਹੈ ਗਿਰੀ ਦਿੰਦਾ ਸਵਾਦੀ ਫਲ ਪ੍ਰਭੂ ਦਿੰਦਾ ਹੈ ਬੇਸ਼ਤਰ ਪਰ ਛਿਲਕਿਆਂ ਚ ਲਪੇਟ ਕੇ ਉਹ ਗਿਰੀ ਮਹਿਫੂਜ਼ ਰਵੇ ਪੱਕ ਸਕੇ ਇਸ ਵਾਸਤੇ ਬੜੇ ਬੜੇ ਮਹਾਂਪੁਰਸ਼ਾਂ ਨੇ ਗੱਲ ਸਿੱਧੀ ਨਹੀਂ ਆਖੀ ਰਮਜ ਦੇ ਚ ਆਖੀ ਹੈ ਰਹੱਸ ਦੇ ਚ ਆਖੀ ਹੈ ਖੋਲਣੀ ਪੈਂਦੀ ਹੈ ਆਪ ਤੇ ਜੇ ਨਾ ਖੋਲਣ ਦੀ ਜਾਚ ਹੋਵੇ ਤੇ ਉਸ ਰਹੱਸ ਦੇ ਚ ਉਸ ਰਮਜ ਦੇ ਅੰਦਰ ਜੋ ਕੁਛ ਹੈ ਮਨੁੱਖ ਵਾਂਝਾ ਰਹਿ ਜਾਂਦਾ ਹੈ ਵਾਂਝਾ ਰਹਿ ਜਾਂਦਾ ਹੈ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਮੈਨੂੰ ਆਪਣੇ ਜੀਵਨ ਦੀ ਇੱਕ ਘਟਨਾ ਯਾਦ ਆ ਜਾਂਦੀ ਹੈ ਥਾਈਲੈਂਡ ਦੀ ਰਾਤ ਦੇ ਕਿਧਰੇ 12 ਵਜੇ ਪਹੁੰਚੇ ਤੇ ਭਾਈ ਸਾਹਿਬ ਭਾਈ ਅਰਜਨ ਸਿੰਘ ਨਨਕਾਣਾ ਸਾਹਿਬ ਕਾਫੀ ਲੰਬੇ ਸਮੇਂ ਤੱਕ ਸੇਵਾ ਕਰਦੇ ਰਹੇ ਗੁਰਮੁਖ ਪਿਆਰੇ ਉਹ ਮੈਨੂੰ ਕਹਿਣ ਲੱਗੇ ਗਹਿਣੇ ਜੀ ਲੰਗਰ ਬਣਾ ਕੇ ਰੱਖਿਆ ਹੋਇਆ ਛਕ ਲਓ ਮੈਂ ਕਹਿੰਦੇ ਹੁਣ ਨਹੀਂ ਛਕਣਾ ਬਹੁਤ ਦੇਰ ਹੋ ਗਈ ਹੈ ਲੋੜ ਨਹੀਂ ਕਹਿਣ ਲੱਗੇ ਫਿਰ ਇਸ ਤਰ੍ਹਾਂ ਤੇ ਨਹੀਂ ਸੋਣਾ ਤੁਸੀਂ ਫਲ ਛਕ ਲਓ ਮੈਂ ਕਿਹਾ ਅੱਛਾ ਚਲੋ ਤੇ ਮੇਰੇ ਅੱਗੋਂ ਫਲ ਰੱਖੇ ਤੇ ਅੰਦਰੋਂ ਮੇਰਾ ਮਨ ਹੱਸੇ ਵੀ ਇੱਥੇ ਲੋਕੀ ਬੈਂਗਣਾਂ ਨੂੰ ਫਲ ਕਹਿੰਦੇ ਨੇ ਬੈਂਗਣਾਂ ਦੀ ਤਰ੍ਹਾਂ। ਮੈਂ ਕਿਹਾ ਹੱਦ ਹੋ ਗਈ, ਲੋਕੀ ਬੈਂਗਣਾਂ ਨੂੰ ਫਲ ਕਹਿੰਦੇ ਨੇ ਤੇ ਬਤਾਊ ਨੇ ਬੈਂਗਣ। ਤੇ ਜਦ ਕਾਫੀ ਦੇਰ ਹੋ ਗਈ ਤੇ ਮੈਨੂੰ ਕਹਿਣ ਲੱਗੀ ਗਿਆਨੀ ਜੀ ਛਕੋ। ਮੈਂ ਕਿਹਾ ਤੇ ਸਬਜ਼ੀ ਨੂੰ ਫਲ ਕਹਿੰਦੇ ਨੇ? ਕਹਿਣ ਲੱਗੀ ਸਬਜ਼ੀ। ਮੈਂ ਕਿਹਾ ਤੇ ਬੈਂਗਣ ਨੇ? ਕਹਿੰਦੇ ਨਹੀਂ, ਇਹਨੂੰ ਮਾਂਗਣੂ ਕਹਿੰਦੇ ਨੇ ਇੱਥੇ, ਇਹਨੂੰ ਜ਼ਰਾ ਜ਼ੋਰ ਨਾਲ ਦੋ ਹੱਥਾਂ ਨਾਲ ਦਬਾਓ ਵਿੱਚੋਂ ਗਿਰੀਆਂ ਨਿਕਲਣਗੀਆਂ, ਬੜੀਆਂ ਸਵਾਦੀ। ਦੇਖ ਕੇ ਮੈਂ ਦੰਗ ਰਹਿ ਗਿਆ। ਯਕੀਨ ਜਾਣੋ ਜੇ ਕਿਧਰੇ ਉਹ ਨਾ ਤੋੜਦੇ ਤੇ ਨਾ ਬੈਠੇ ਰਹਿੰਦੇ ਤੇ ਮੈਂ ਨਹੀਂ ਖਾਣਾ ਸੀ, ਬਈ ਤੇ ਬੈਂਗਣ ਸ਼ਕਲ ਸੁਗਲ ਬੈਂਗਣ ਦੀ ਤਰ੍ਹਾਂ, ਬਨਾਵਟ ਬੈਂਗਣ ਦੀ ਤਰ੍ਹਾਂ, ਪਰ ਫਲ ਪਰਮ ਪੁਰਖ ਜੋ ਕੁਛ ਕਹਿ ਦਿੰਦੇ ਨੇ ਰਹਿਸ ਦੇ ਚ ਰਮਸ ਦੇ ਚ, ਅਗਰ ਨਾ ਖੋਲੀ ਜਾਏ ਗੱਲ ਤੇ ਖੋਲਣ ਦਾ ਪਤਾ ਨਾ ਹੋਵੇ ਤਾਂ ਰਹਿਸ ਰਹਿਸ ਹੀ ਰਹਿ ਜਾਂਦਾ, ਰਮਜ ਰਮਜ ਹੀ ਰਹਿ ਜਾਂਦੀ ਹੈ। ਪਤਾ ਨਹੀਂ ਕਿਤਨੇ ਮਹਾਂਪੁਰਸ਼ਾਂ ਦੇ ਬੋਲ ਰਮਜ ਰਮਜ ਰਹਿ ਗਏ, ਰਹਿਸ ਰਹਿਸ ਰਹਿ ਗਏ, ਨਹੀਂ ਖੋਲ ਸਕੇ, ਨਹੀਂ ਖੁੱਲ ਸਕੀ ਗੱਲ। ਭਗਤ ਕਬੀਰ ਜੀ ਦਾ ਇਹ ਸਲੋਕ ਰਮਜ ਦੇ ਚ ਗੱਲ ਕਹੇ ਗਏ, ਐਸਾ ਬੀਜ ਬੋਏ, ਪਰ ਪ੍ਰਸ਼ਨ ਪੈਦਾ ਹੋਵੇਗਾ ਕੈਸਾ ਬੀਜ, ਉਹ ਬੀਜ ਕੀ ਹੈ? ਇਸ ਬਾਰੇ ਤੇ ਕਬੀਰ ਚੁੱਪ ਨੇ, ਇਸ ਬਾਰੇ ਤੇ ਉਸ ਸਲੋਕ ਵਿੱਚ ਕੁਛ ਵੀ ਨਹੀਂ ਹੈ, ਬਸ ਇਤਨਾ ਕਹਿ ਦਿੱਤਾ ਐਸਾ ਬੀਜ ਬੋਏ, ਐਸਾ ਬੀਜ ਤੂੰ ਬੋ। ਤੁਛ ਬੁੱਧੀ ਅਨੁਸਾਰ ਜਿਹੜੀ ਗੱਲ ਪਕੜ ਚ ਆਈ ਹੈ ਮੈਂ ਆਪ ਜੀ ਦੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰ ਰਿਹਾ। ਬਾਕੀ ਗੁਰਬਾਣੀ ਮਹਾਂਸਾਗਰ ਹੈ, ਕੋਈ ਕਿਸੇ ਪਾਸੋਂ ਜੁਬਕੀ ਲੈਂਦਾ ਹੈ, ਕੋਈ ਕਿਸੇ ਪਾਸੋਂ, ਕਿਸੇ ਦੇ ਹੱਥ ਕੋਈ ਮੋਤੀ ਆਉਂਦੇ ਨੇ, ਕਿਸੇ ਦੇ ਹੱਥ ਕੋਈ, ਪਰ ਚੂੰਕਿ ਮੋਤੀ ਸਾਰੇ ਹੀ ਸਾਗਰ ਦੇ ਨੇ, ਇਸ ਵਾਸਤੇ ਸਾਰੇ ਹੀ ਅਰਥ ਠੀਕ ਨੇ, ਸਾਰੀਆਂ ਵਿਚਾਰਾਂ ਠੀਕ ਨੇ, ਕਿ ਗੱਲ ਤੇ ਉਸ ਸਾਗਰ ਦੀ ਹੈ ਨਾ, ਲੱਭਿਆ ਤੇ ਉਸ ਸਾਗਰ ਦੇ ਚਾਂ। ਇਹ ਤੇ ਕਬੀਰ ਜਾਣਨ ਕਿ ਉਹ ਕਿਤਨੀ ਗਹਿਰਾਈ ਚ ਬੋਲੇ ਜਾਂ ਕਿਤਨੀ ਬੁਲੰਦੀ ਤੋਂ ਬੋਲੇ। ਕਹਿੰਦੇ ਨੇ ਜਿਹੜੀ ਗੱਲ ਗਹਿਰੀ ਹੁੰਦੀ ਏ ਉਹੀ ਉੱਚੀ ਆਉਂਦੀ ਏ, ਜਿਹੜੀ ਉੱਚੀ ਆਉਂਦੀ ਏ ਉਹੀ ਗਹਿਰੀ ਆਉਂਦੀ ਏ। ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਆਸਮਾਨ ਤੱਕ ਲੈ ਜਾਣੀਆਂ, ਉਹਨੂੰ ਆਪਣੀਆਂ ਜੜ੍ਹਾਂ ਪਾਤਾਲ ਵਿੱਚ ਲੈ ਜਾਣੀਆਂ ਪੈਂਦੀਆਂ। ਕਹਿੰਦੇ ਨੇ ਜਿਹੜਾ ਬੋਲ ਜਿਹੜੀ ਵਿਚਾਰ ਗਹਿਰੀ ਨਾ ਹੋਵੇ ਉੱਚੀ ਵੀ ਨਹੀਂ ਆਉਂਦੀ, ਔਰ ਜਿਹੜੀ ਉੱਚੀ ਹੈ ਲਾਜ਼ਮੀ ਗਹਿਰੀ ਹੋਵੇਗੀ, ਲਾਜ਼ਮੀ ਗਹਿਰੀ ਹੋਵੇਗੀ। ਮਹਾਂਪੁਰਸ਼ਾਂ ਦੇ ਬੋਲ ਬਹੁਤ ਬੁਲੰਦੀਆਂ ਨੂੰ ਛੂੰਹਦੇ ਨੇ, ਬਹੁਤ ਗਹਿਰਾਈਆਂ ਨੂੰ ਛੂੰਹਦੇ ਨੇ, ਤਲ ਬੜਾ ਗਹਿਰਾ। ਇਤਨੀ ਪਹਿਲੇ ਗਹਿਰਾਈ ਦਾ ਪਤਾ ਚੱਲੇ ਤਾਂ ਬੁਲੰਦੀ ਦਾ ਪਤਾ ਚੱਲੇਗਾ, ਤਾਂ ਪਤਾ ਚੱਲੇਗਾ। ਐਸਾ ਬੀਜ ਬੋਏ ਬਾਰਹ ਮਾਸ ਫਲੰਤ, ਐਸਾ ਬੀਜ ਪਰਮਾਤਮਾ ਨੇ ਸਭ ਨੂੰ ਦਿੱਤਾ ਹੈ, ਮਨੁੱਖ ਨੂੰ ਦਿੱਤਾ ਹੈ, ਮਾਨਵ ਨੂੰ ਦਿੱਤਾ ਹੈ, ਸਭ ਦੇ ਕੋਲ ਹੈ। ਧਰਤੀ ਵੀ ਪ੍ਰਭੂ ਨੇ ਬਹੁਤ ਵਧੀਆ ਦਿੱਤੀ, ਹੁਣ ਧਰਤੀ ਵੀ ਹੋਵੇ ਬੀਜ ਵੀ ਹੋਵੇ ਅੜਚਨ ਕੀ ਹੈ? ਇੱਕ ਅੜਚਨ ਹੈ, ਕੁਦਰਤ ਨੇ ਇੱਕ ਨਿਯਮ ਬਣਾਇਆ ਕਿ ਇੱਕ ਬੀਜ ਦੇ ਚੋਂ ਇੱਕੋ ਹੀ ਤਰ੍ਹਾਂ ਦਾ ਫਲ ਨਿਕਲਦਾ ਹੈ, ਕਣਕ ਦੇ ਚੋਂ ਕਣਕ ਪੈਦਾ ਹੁੰਦੀ ਹੈ, ਬਾਜਰਾ ਨਹੀਂ, ਬਾਜਰੇ ਦੇ ਚੋਂ ਬਾਜਰਾ ਪੈਦਾ ਹੁੰਦਾ ਹੈ, ਮਕਈ ਨਹੀਂ, ਮਕਈ ਦੇ ਚੋਂ ਮਕਈ ਪੈਦਾ ਹੁੰਦੀ ਹੈ, ਚਣੇ ਨਹੀਂ, ਤੇ ਚਣਿਆਂ ਦੇ ਚੋਂ ਚਣੇ ਹੀ ਪੈਦਾ ਹੁੰਦੇ ਨੇ, ਕਣਕ ਨਹੀਂ। ਮਨੁੱਖ ਨੂੰ ਜਿਹੜਾ ਬੀਜ ਦਿੱਤਾ ਹੈ ਪ੍ਰਭੂ ਨੇ, ਉਹਦੇ ਚੋਂ ਫਲ ਇੱਕ ਨਹੀਂ ਕਈ ਪੈਦਾ ਹੋ ਸਕਦੇ ਨੇ। ਪਰ ਇਹ ਬੀਜ ਕੀ ਹੈ? ਬੀਜ ਮਨ ਹੈ, ਇਸੇ ਬੀਜ ਦੇ ਚੋਂ ਭਗਵਾਨ ਪੈਦਾ ਹੋ ਸਕਦਾ ਹੈ, ਇਸੇ ਬੀਜ ਦੇ ਚੋਂ ਸ਼ੈਤਾਨ ਪੈਦਾ ਹੋ ਸਕਦਾ, ਇਸੇ ਬੀਜ ਦੇ ਚੋਂ ਗੁਣ ਪੈਦਾ ਹੋ ਸਕਦੇ ਨੇ, ਇਸੇ ਬੀਜ ਦੇ ਚੋਂ ਔਗੁਣ ਪੈਦਾ ਹੋ ਸਕਦਾ, ਇਸੇ ਬੀਜ ਦੇ ਚੋਂ ਆਨੰਦ ਪੈਦਾ ਹੋ ਸਕਦਾ ਹੈ, ਇਸੇ ਬੀਜ ਦੇ ਚੋਂ ਸੋਗ ਤੇ ਚਿੰਤਾ ਪੈਦਾ ਹੋ ਸਕਦੀ। ਸੋਗ ਤੇ ਚਿੰਤਾ ਕਿੱਥੇ ਆਉਂਦੀ ਹੈ? ਮਨ ਦੇ ਚ। ਆਨੰਦ ਕਿੱਥੇ ਆਉਂਦਾ ਹੈ? ਮਨ ਦੇ ਚ। ਸ਼ੈਤਾਨ ਕਿੱਥੇ ਆਉਂਦਾ ਹੈ? ਮਨ ਦੇ ਚ। ਭਗਵਾਨ ਕਿੱਥੇ ਆਉਂਦਾ ਹੈ? ਮਨ ਦੇ ਚ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਬੀਜ ਹੈ। ਚੂੰਕਿ ਐਸਾ ਬੀਜ ਹੈ, ਇਹਦੇ ਚ ਇੱਕ ਤਰ੍ਹਾਂ ਦਾ ਫਲ ਨਹੀਂ, ਕਈ ਤਰ੍ਹਾਂ ਦੇ ਫਲ ਪੈਦਾ ਹੋ ਸਕਦੇ ਨੇ। ਇਸੇ ਬੀਜ ਦੇ ਚੋਂ ਦਇਆ ਪੈਦਾ ਹੋ ਸਕਦੀ ਹੈ, ਇਸੇ ਬੀਜ ਦੇ ਚੋਂ ਕਠੋਰਤਾ ਪੈਦਾ ਹੋ ਸਕਦੀ ਹੈ, ਇਸੇ ਬੀਜ ਦੇ ਚੋਂ ਵਿਨਮਰਤਾ ਪੈਦਾ ਹੋ ਸਕਦੀ ਹੈ। ਬੜਾ ਸੋਹਣਾ ਖੁਲਾਸਾ ਕਰ ਰਹੇ ਸਨ ਭਾਈ ਸਾਹਿਬ, ਭਾਈ ਸਰਬਜੀਤ ਸਿੰਘ ਜੀ। ਅੱਜ ਕੱਲ੍ਹ ਨੌਜਵਾਨਾਂ ਦੇ ਚੋਂ ਸੁਲਝੋਏ ਵਿਦਵਾਨ ਨੇ, ਗਾਹੇ ਬਗਾਹੇ ਭਾਰਤ ਵਿੱਚ ਮਿਲਣਾ ਹੁੰਦਾ ਹੈ, ਅਲਵਰ ਤੇ ਪਹੁੰਚਦੇ ਨੇ, ਸੁਭਾਵਿਕ ਮਿਲਣਾ ਹੋਇਆ ਨੌਜਵਾਨ ਨੇ, ਔਰ ਪ੍ਰਭੂ ਨੇ ਅਨੁਭਵੀ ਬੁੱਧ ਦਿੱਤੀ ਹੈ। ਇਸੇ ਬੀਜ ਦੇ ਚੋਂ ਵਿਨਮਰਤਾ ਪੈਦਾ ਹੁੰਦੀ ਹੈ, ਇਸੇ ਬੀਜ ਚੋਂ ਹੰਕਾਰ ਪੈਦਾ ਹੁੰਦਾ ਹੈ, ਇਸੇ ਬੀਜ ਦੇ ਚੋਂ ਰਾਮ ਪੈਦਾ ਹੁੰਦਾ ਹੈ, ਇਸੇ ਬੀਜ ਦੇ ਚੋਂ ਕਾਮ ਪੈਦਾ ਹੁੰਦਾ ਹੈ, ਇਸੇ ਬੀਜ ਦੇ ਚੋਂ ਪ੍ਰੇਮ ਪੈਦਾ ਹੁੰਦਾ ਹੈ, ਇਸੇ ਬੀਜ ਦੇ ਚੋਂ ਮੋਹ ਪੈਦਾ ਹੁੰਦਾ ਹੈ। ਮੋਹ ਮੇਰਾ, ਮੋਹ ਕਿਸ ਨਾਲ ਆਉਂਦਾ ਹੈ? ਜੋ ਮੇਰਾ ਹੈ, ਜੋ ਮੇਰਾ ਨਹੀਂ ਉਸ ਨਾਲ ਮੋਹ ਨਹੀਂ। ਮੋਹ ਮੇਰੇ ਤੇ ਖੜਾ ਹੁੰਦਾ ਹੈ, ਪ੍ਰੇਮ ਤੇਰੇ ਤੇ ਖੜਾ ਹੈ, ਤੇਰਾ ਹੈ ਸਭ ਕੁਛ, ਤੇਰਾ ਹੈ, ਤੇਰਾ ਹੈ ਕਿਉਂਕਿ ਤੇਰਾ ਹੈ, ਮੈਨੂੰ ਪਿਆਰਾ ਲੱਗਦਾ ਹੈ, ਚੰਗਾ ਲੱਗਦਾ ਹੈ। ਪ੍ਰੇਮ ਮੇਰੇ ਤੇ ਨਹੀਂ ਖੜਾ ਹੁੰਦਾ, ਜੋ ਮੇਰੇ ਤੇ ਖੜਾ ਹੈ ਉਹ ਮੋਹ ਹੈ, ਮੋਹ ਮੇਰਾ। ਮੇਰੇ ਨੂੰ ਮਾਮੂਲੀ ਜਿਹੀਆਂ ਚੋਟ ਲੱਗੇਗੀ, ਮੈਂ ਰੋ ਉੱਠਾਂਗਾ, ਇਹ ਵੀ ਮੈਂ ਅਰਜ਼ ਕਰਾਂ। ਜੋ ਮੇਰਾ ਨਹੀਂ, ਭਾਵੇਂ ਪੂਰਾ ਬਰਬਾਦ ਹੋ ਜਾਏ, ਉਹਦੇ ਨਾਲ ਮੈਨੂੰ ਕੀ ਮਤਲਬ ਹੈ। 2 ਸਾਲ ਪਹਿਲੇ ਭਾਰਤ ਵਿੱਚ, ਉੜੀਸਾ ਵਿੱਚ ਸਮੁੰਦਰ ਵਿੱਚ ਉਛਾਲ ਪੈਦਾ ਹੋਇਆ, ਤੂਫਾਨ ਆਇਆ, ਗਾਲਬਨ 30,000 ਬੰਦੇ 1 ਮਿੰਟ ਦੇ ਡੁੱਬ ਗਏ, 1 ਮਿੰਟ ਦੇ ਚ ਲੱਖਾਂ ਮਵੇਸ਼ੀ ਮਰ ਗਏ, ਸੈਂਕੜੇ ਬਸਤੀਆਂ ਉਜੜ ਗਈਆਂ, ਅਜੇ ਤੱਕ ਵੀ ਢੰਗ ਨਾਲ ਵਸੇਬਾ ਨਹੀਂ ਹੋ ਸਕਿਆ। ਪ੍ਰਾਂਤ ਪ੍ਰਾਂਤ ਮੈਂ ਭ੍ਰਮਣ ਕਰ ਰਿਹਾ ਸੀ, ਮੈਂ ਨਹੀਂ ਕੋਈ ਦੇਖਿਆ ਕਿਸੇ ਦੀ ਅੱਖਾਂ ਅਸ਼ਕਵਾਰ ਹੋਵਨ, ਕੋਈ ਹਿਰਦਾ ਰੋਇਆ ਹੋਵੇ, ਮੈਂ ਨਹੀਂ ਦੇਖਿਆ। ਮੋਹ ਮੇਰਾ, ਉਹ ਮੇਰਾ ਥੋੜੀ ਹੈ, ਆਉਂਦਾ ਹੈ ਬਰਬਾਦ ਹੋਵੇ, ਹੋ ਗਿਆ ਸਾਰਾ ਹੋ ਗਿਆ। ਮੋਹ ਮੇਰੇ ਨਾਲ ਆਉਂਦਾ ਹੈ, ਮੇਰਾ, ਜੋ ਮੇਰਾ ਹੈ ਮੋਹ। ਪ੍ਰੇਮ ਮੇਰੇ ਨਾਲ ਨਹੀਂ ਆਉਂਦਾ, ਤੇਰਾ, ਮੇਰਾ, ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ ਹੈ, ਤੇ ਤੇਰਾ ਪਰ ਮੈਨੂੰ ਚੰਗਾ ਲੱਗਦਾ ਹੈ, ਤੇ ਤੇਰਾ ਪਰ ਮੈਨੂੰ ਪਿਆਰਾ ਲੱਗਦਾ ਹੈ। ਪ੍ਰੇਮ ਤੇਰੇ ਤੇ ਖੜਾ ਹੈ, ਪ੍ਰੇਮ ਤੂੰ ਤੇ ਖੜਾ ਹੈ, ਮੋਹ ਮੈਂ ਤੇ ਖੜਾ ਹੈ, ਮੇਰਾ ਹੈ, ਮੇਰਾ ਹੈ। ਅਕਸਰ ਦੇਖਿਆ ਗਿਆ ਮੋਹ ਗ੍ਰਸੇ ਮਨੁੱਖ ਨੂੰ ਆਪਣਾ ਕਰੂਪ ਬੱਚਾ ਵੀ ਚੰਗਾ ਲੱਗਦਾ ਹੈ, ਪੜੋਸੀ ਦਾ ਸੁੰਦਰ ਵੀ ਨਹੀਂ ਚੰਗਾ ਲੱਗਦਾ। ਮੋਹ ਗ੍ਰਸੇ ਮਨੁੱਖ ਨੂੰ ਆਪਣਾ ਰੋਂਦਾ ਹੋਇਆ ਬੱਚਾ ਵੀ ਚੰਗਾ ਲੱਗਦਾ ਹੈ, ਪੜੋਸੀ ਦਾ ਹੱਸਦਾ ਹੋਇਆ ਵੀ ਨਹੀਂ। ਮੋਹ ਗ੍ਰਸੇ ਮਨੁੱਖ ਨੂੰ ਆਪਣੇ ਬੱਚੇ ਦੇ ਔਗੁਣ ਵੀ ਚੰਗੇ ਲੱਗਦੇ ਨੇ, ਪ੍ਰਵਾਨ ਹੋ ਜਾਂਦੇ ਨੇ, ਪੜੋਸੀ ਦੇ ਬੱਚੇ ਦੇ ਗੁਣ ਵੀ ਨੇ ਕਿਉਂਕਿ ਮੇਰਾ ਨੇ। ਮੋਹ ਮੇਰਾ, ਇਸੇ ਮਨ ਦੇ ਚੋਂ ਮੋਹ ਪੈਦਾ ਹੁੰਦਾ ਹੈ, ਇਸੇ ਮਨ ਦੇ ਚੋਂ ਪ੍ਰੇਮ ਪੈਦਾ ਹੁੰਦਾ ਹੈ, ਇਸੇ ਮਨ ਦੇ ਚੋਂ ਕ੍ਰੋਧ ਪੈਦਾ ਹੁੰਦਾ ਹੈ, ਇਸੇ ਮਨ ਦੇ ਚੋਂ ਦਇਆ ਪੈਦਾ ਹੁੰਦੀ ਹੈ, ਇਸੇ ਮਨ ਦੇ ਚੋਂ ਅਹੰਕਾਰ ਪੈਦਾ ਹੁੰਦਾ ਹੈ, ਇਸੇ ਮਨ ਦੇ ਚੋਂ ਵਿਨਮਰਤਾ ਜਨਮ ਲੈਂਦੀ ਹੈ। ਇਹ ਐਸਾ ਬੀਜ ਹੈ, ਇਸੇ ਵਿੱਚੋਂ ਹੀ ਭਗਵਾਨ ਪੈਦਾ ਹੁੰਦਾ ਹੈ, ਇਸੇ ਵਿੱਚੋਂ ਹੀ ਸ਼ੈਤਾਨ ਪੈਦਾ ਹੁੰਦਾ। ਕਹਿ ਦਿੰਦੇ ਆ ਤੇ ਸ਼ੈਤਾਨ ਜੈਸਾ ਹੈ, ਕਿੱਥੋਂ ਬਣਿਆ? ਕੋਲ ਜਿਹੜਾ ਬੀਜ ਸੀ ਉੱਥੋਂ ਹੀ ਬਣਿਆ। ਇਹ ਤੇ ਭਗਵਾਨ ਵਰਗਾ ਹੈ, ਇਹ ਤੇ ਰੱਬ ਦਾ ਰੂਪ ਹੈ, ਇਹ ਤੇ ਦੇਵਤਾ ਹੈ, ਇਹ ਤੇ ਫਰਿਸ਼ਤਾ ਹੈ। ਇਹ ਫਰਿਸ਼ਤਾ ਕਿੱਥੋਂ ਬਣ ਗਿਆ? ਇਹ ਦੇਵਤਾ ਕਿੱਥੋਂ ਬਣ ਗਿਆ? ਇਸੇ ਹੀ ਬੀਜ ਤੋਂ। ਇਹ ਦੈਂਤ ਕਿੱਥੋਂ ਬਣ ਗਿਆ? ਇਸੇ ਹੀ ਬੀਜ ਤੋਂ। ਬੀਜ ਪਰਮਾਤਮਾ ਨੇ ਸਾਰਿਆਂ ਨੂੰ ਦੇ ਦਿੱਤਾ ਹੈ। ਏਕਾ ਸੁਰਤ ਜੇਤੇ ਹੈ ਜੀ, ਸੁਰਤ ਵਿਹੋਣਾ ਕੋਈ ਨਾ ਕੀ। ਪ੍ਰਭੂ ਨੇ ਇਹ ਸੁਰਤ, ਇਹ ਮਨ ਸਭ ਨੂੰ ਦਿੱਤਾ ਹੈ, ਸਭ ਨੂੰ ਦਿੱਤਾ ਹੈ। ਇਸ ਇੱਕ ਬੀਜ ਦੇ ਚੋਂ ਵੱਖ ਵੱਖ ਫਲ ਕਿਉਂ ਪੈਦਾ ਹੁੰਦੇ ਨੇ? ਧਰਤੀ ਅਲੱਗ ਅਲੱਗ ਹੈ, ਧਰਤੀ ਵਧੀਆ ਤੋਂ ਵਧੀਆ ਬੀਜ ਹੋਵੇ, ਅਗਰ ਧਰਤੀ ਠੀਕ ਨਹੀਂ ਪਨਪੇਗਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਰਾਜਸਥਾਨ ਗੌਰਮੈਂਟ ਨੇ ਅਫਗਾਨਿਸਤਾਨ ਵਿੱਚ ਜਿਹੜੇ ਸਰਦੇ ਆਉਂਦੇ ਨੇ ਨਾ, ਉਹਦਾ ਬੀਜ ਮੰਗਵਾਇਆ। ਰਾਜਸਥਾਨ ਦੇ ਸਰਦੇ ਬਹੁਤ ਆਉਂਦੇ ਨੇ, ਟੌਂਕ ਤੇ ਕੋਟਾ ਦਾ ਇਲਾਕਾ, ਰੇਤਲਾ ਇਲਾਕਾ ਹੈ, ਮਰੂਥਲ, ਉਹਦੇ ਚ ਬਹੁਤ ਆਉਂਦੇ ਨੇ। ਵੀ ਅਫਗਾਨੀ ਸਰਦੇ ਪੈਦਾ ਕਰੀਏ, ਮਿੱਠੇ ਬੜੇ ਹੁੰਦੇ ਨੇ, ਵੱਡੇ ਬੜੇ ਹੁੰਦੇ ਨੇ, ਸਵਾਦਲੀ ਬੜੇ ਹੁੰਦੇ ਨੇ। ਖੁੱਲਾ ਬੀਜ ਮੰਗਵਾਇਆ ਔਰ ਇਹ ਕੰਮ ਗੌਰਮੈਂਟ ਪੱਧਰ ਤੇ ਹੋਇਆ, ਬੜਾ ਖਰਚ ਕੀਤਾ ਗਿਆ। ਬਰਸਾਤੀ ਨਦੀਆਂ ਦੇ ਕੰਢੇ ਸੈਂਕੜੇ ਮੀਲ ਤੱਕ ਇਹ ਬੀਜ ਬੋਏ ਗਏ, ਪਨ ਪਏ, ਬੜੇ ਵੱਡੇ ਵੱਡੇ ਸਰਦੇ ਲੱਗੇ ਔਰ ਅਫਗਾਨੀ ਸਰਦਿਆਂ ਨਾਲੋਂ ਖੂਬਸੂਰਤ ਵਜ਼ਨੇ, ਲੇਕਿਨ ਬਿਲਕੁਲ ਫਿੱਕੇ, ਨਾ ਸਵਾਦੀ ਨਾ ਮਿੱਠੇ। ਆਖਿਰ ਇੱਕ ਤਾਰਕਿਕ ਨੇ ਕਹਿ ਦਿੱਤਾ, ਠੀਕ ਹੈ ਬੀਜ ਵਧੀਆ ਸੀ, ਪਰ ਬੀਜ ਦੇ ਅਨੁਕੂਲ ਧਰਤੀ ਤੇ ਨਹੀਂ ਸੀ, ਧਰਤੀ ਵੀ ਤੇ ਚਾਹੀਦੀ ਸੀ। ਉਸ ਤਰ੍ਹਾਂ ਦਾ ਮਿਠਾਸ ਨਹੀਂ ਪੈਦਾ ਹੋ ਸਕਿਆ, ਉਸ ਤਰ੍ਹਾਂ ਦਾ ਸਵਾਦ ਨਹੀਂ ਪੈਦਾ ਹੋ ਸਕਿਆ। ਮਨ ਬੀਜ ਹੈ, ਇਸ ਨੂੰ ਬੀਜਣਾ ਕਿਹੜੀ ਥਾਂ ਤੇ ਹੈ, ਕਿਹੜੀ ਸੰਗਤ ਵਿੱਚ, ਕਿਸ ਵਿਚਾਰ ਵਿੱਚ, ਕਿਸ ਸੋਚਣੀ ਵਿੱਚ, ਕਿਸ ਚਿੰਤਨ ਵਿੱਚ, ਉਸ ਤਰ੍ਹਾਂ ਦਾ ਹੀ ਮਨ ਦੇ ਚੋਂ ਪੈਦਾ ਹੋਵੇਗਾ। ਮਨ ਪਰਮਾਤਮਾ ਨੂੰ ਯਾਦ ਕਰ ਸਕਦਾ ਹੈ, ਮਨ ਪਰਮਾਤਮਾ ਹੋ ਜਾਂਦਾ ਹੈ। ਮਨ ਸ਼ੈਤਾਨ ਨੂੰ ਯਾਦ ਕਰ ਸਕਦਾ ਹੈ, ਮਨ ਹੀ ਸ਼ੈਤਾਨ ਹੋ ਜਾਂਦਾ ਹੈ। ਧਰਮ ਦੀ ਸਾਧਨਾ ਮਨ ਦੀ ਸਾਧਨਾ ਹੈ। ਹੋ ਸਕਦਾ ਸਾਰੇ ਜ਼ਿੰਦਗੀ ਕੋਈ ਗੁਰਦੁਆਰੇ ਆਉਂਦਾ ਹੋਵੇ, ਪਰ ਜਿੰਨੇ ਚਿਰ ਤੱਕ ਉਸਨੇ ਮਨ ਦੀ ਸਾਧਨਾ ਆਰੰਭ ਨਹੀਂ ਕੀਤੀ, ਅਜੇ ਧਾਰਮਿਕ ਦੁਨੀਆਂ 'ਚ ਇਸਨੇ ਪਹਿਲਾ ਕਦਮ ਵੀ ਨਹੀਂ ਰੱਖਿਆ, ਅਜੇ ਤੇ ਸ਼ਾਇਦ ਰਸਤਾ ਵੀ ਨਹੀਂ ਪੁੱਛਦਾ ਪਿਆ। ਚੱਲਣਾ ਤੇ ਇੱਕ ਪਾਸੇ, ਮੰਮਾ ਮਨ ਸਿਉ ਕਾਜ ਹੈ, ਮਨ ਸਾ ਦੇ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਮਨ ਜੈਸਾ ਹੋਰ ਕੋਈ ਵੀ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਮਹਾਂਵਾਕ ਦਸਮ ਗ੍ਰੰਥ, ਸਾਹਿਬ ਕਹਿੰਦੇ ਨੇ, ਸਰਵ ਕਾਲ ਹੈ ਪਿਤਾ ਅਪਾਰਾ, ਦੇਵ ਕਾਲ ਕਾ ਮਾਤ ਹਮਾਰਾ, ਮਨੁਆ ਗੁਰਮੁਰ ਮਨਸਾ ਮਾਈ, ਜਿਨ ਮੋ ਕੋ ਸ਼ੁਭ ਕਿਰਿਆ ਪੜਾਈ। ਸਤਿਗੁਰੂ ਕਹਿੰਦੇ ਨੇ, ਮਨ ਮੇਰਾ ਗੁਰੂ ਹੈ। ਕਿਉਂ? ਹੱਦ ਹੋ ਗਈ। ਮਨੁਆ ਗੁਰ, ਇਹ ਮੇਰਾ ਮਨ ਮੇਰਾ ਗੁਰੂ ਹੈ। ਕਿਉਂ? ਮਨ ਮੰਨੇ ਤੇ ਗੁਰੂ ਹੈ, ਮਨ ਨਾ ਮੰਨੇ ਤੇ ਗੁਰੂ ਵੀ ਨਹੀਂ ਹੈ। ਮਨ ਮੰਨੇ ਤੇ ਪਰਮਾਤਮਾ ਹੈ, ਮਨ ਨਾ ਮੰਨੇ ਤੇ ਕੋਈ ਪਰਮਾਤਮਾ ਨਹੀਂ। ਮਨ ਦੀ ਪਹਿਲੀ ਅਵਸਥਾ ਹੈ ਭਰੋਸਾ, ਮਨ ਦੀ ਦੂਸਰੀ ਅਵਸਥਾ ਹੈ ਸ਼ਰਧਾ। ਤੇ ਭਰੋਸੇ ਤੇ ਕਿਧਰੇ ਭਰੋਸਾ ਨਾ ਕਰ ਲੈਣਾ, ਭਰੋਸੇ ਟੁੱਟ ਜਾਂਦੇ ਹੁੰਦੇ ਨੇ, ਛੋਟੀਆਂ ਛੋਟੀਆਂ ਗੱਲਾਂ ਤੋਂ ਵੀ ਭਰੋਸੇ ਟੁੱਟ ਜਾਂਦੇ ਹੁੰਦੇ ਨੇ, ਸ਼ਰਧਾ ਨਹੀਂ ਟੁੱਟਦੀ। ਤੁਸੀਂ ਆਖੋਗੇ ਭਰੋਸੇ ਤੇ ਸ਼ਰਧਾ ਵਿੱਚ ਫਰਕ ਕੀ ਹੈ? ਯਾਤਰਾ ਤੇ ਭਰੋਸੇ ਤੋਂ ਸ਼ੁਰੂ ਕਰਨੀ ਪਏਗੀ। ਅਗਰ ਭਰੋਸਾ ਸ਼ਰਧਾ ਨਹੀਂ ਬਣਿਆ, ਟੁੱਟ ਜਾਏਗਾ ਇਹ ਭਰੋਸਾ। ਚੰਗਿਆਂ ਚੰਗਿਆਂ ਦੇ ਟੁੱਟ ਜਾਂਦੇ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਤੁਹਾਡੇ ਇਸੇ ਦੇਸ਼ ਚ ਮੈਨੂੰ ਕੈਲੀਫੋਰਨੀਆ ਚ ਇੱਕ ਸੱਜਣ ਮਿਲਿਆ, ਕਹਿਣ ਲੱਗੇ ਗਿਆਨੀ ਜੀ ਹੱਦ ਹੋ ਗਈ, ਅਖੰਡ ਪਾਠ ਵੀ ਰਖਾਇਆ, ਲੰਗਰ ਵੀ ਕਰਾਇਆ, ਚੰਗਾ ਚੋਖਾ ਖਰਚ ਵੀ ਕੀਤਾ, ਪਰ ਮੁਕਦਮੇ ਤੇ ਜਿੱਤ ਨਾ ਹੋਈ, ਉਲਟੀ ਗੱਲ ਹੋ ਗਈ, ਖੇਡ ਤੇ ਉਲਟੀ ਬਣ ਗਈ, ਸਾਡਾ ਤੇ ਭਰੋਸਾ ਹੀ ਟੁੱਟ ਗਿਆ, ਭਰੋਸਾ ਹੀ ਟੁੱਟ ਗਿਆ। ਛੋਟੀਆਂ ਛੋਟੀਆਂ ਗੱਲਾਂ ਤੇ ਵਿਸ਼ਵਾਸ ਟੁੱਟ ਸਕਦਾ ਹੈ, ਭਰੋਸਾ ਟੁੱਟ ਸਕਦਾ ਹੈ, ਭਰੋਸੇ ਦੇ ਉੱਤੇ ਕੋਈ ਬਹੁਤ ਵੱਡਾ ਭਰੋਸਾ ਕਰਨ ਦੀ ਲੋੜ ਨਹੀਂ। ਭਰੋਸਾ ਜਿੰਨੇ ਚਿਰ ਤੱਕ ਸ਼ਰਧਾ ਨਹੀਂ ਬਣਦਾ, ਭਰੋਸਾ ਆਏਗਾ। ਮੈਂ ਸੁਣੀ ਹੈ ਗੱਲ, ਭਰੋਸਾ ਆ ਗਿਆ, ਮੈਂ ਪੜ੍ਹਿਆ ਭਰੋਸਾ ਆ ਗਿਆ, ਲੇਕਿਨ ਨਾ ਮੈਂ ਦੇਖਿਆ ਨਾ ਮੈਂ ਸਮਝਿਆ। ਇਹ ਭਰੋਸਾ ਟੁੱਟ ਸਕਦਾ, ਕਿਸੇ ਦਿਨ ਵੀ ਟੁੱਟੇਗਾ, ਸ਼ਾਇਦ ਕੰਡਾ ਵੀ ਲਗੇ ਤੇ ਭਰੋਸਾ ਟੁੱਟ ਜਾਏਗਾ। ਸ਼ਰਧਾ ਉਬਲਦੀ ਦੇਗ ਦੇ ਚ ਵੀ ਕੋਈ ਉਬਾਲ ਦੇਵੇ ਨਹੀਂ ਟੁੱਟੇਗੀ, ਬੰਦ ਬੰਦ ਵੀ ਕੋਈ ਕੱਢ ਦੇਵੇ ਨਹੀਂ ਟੁੱਟੇਗੀ, ਸੂਲੀ ਤੇ ਵੀ ਕੋਈ ਚਾੜ ਦੇਵੇ ਨਹੀਂ ਟੁੱਟੇਗੀ। ਕਿਉਂ? ਇਹ ਸ਼ਰਧਾ ਹੈ, ਇਹ ਭਰੋਸੇ ਤੋਂ ਅਗਲਾ ਕਦਮ ਹੈ। ਮੈਂ ਇੱਕ ਦਫਾ ਫਿਰ ਅਰਜ਼ ਕਰਾਂ, ਯਾਤਰਾ ਤੇ ਭਰੋਸੇ ਤੋਂ ਸ਼ੁਰੂ ਹੋਵੇਗੀ। ਭਰੋਸਾ ਵੀ ਮਨ ਨੇ ਕਰਨਾ ਤੇ ਸ਼ਰਧਾ ਵੀ ਮਨ ਨੇ ਕਰਨੀ, ਜਾਂ ਇੰਜ ਕਹਿ ਲਓ ਸ਼ਰਧਾ ਦਾ ਹੀ ਬੀਜ ਹੈ ਭਰੋਸਾ। ਯਾਤਰਾ ਭਰੋਸੇ ਤੋਂ ਸ਼ੁਰੂ ਹੋਵੇਗੀ, ਵਿਸ਼ਵਾਸ ਤੋਂ ਸ਼ੁਰੂ ਹੋਵੇਗੀ, ਪਰ ਵਿਸ਼ਵਾਸ ਦੇ ਤੇ ਕੋਈ ਬਹੁਤਾ ਵਿਸ਼ਵਾਸ ਕਰਨ ਦੀ ਲੋੜ ਨਹੀਂ। ਮੈਂ ਲਵਸ ਫਿਰ ਦੁਹਰਾਵਾਂ, ਭਰੋਸੇ ਦੇ ਉੱਤੇ ਕੋਈ ਬਹੁਤ ਵੱਡਾ ਭਰੋਸਾ ਕਰਨ ਦੀ ਲੋੜ ਨਹੀਂ। ਚੰਗਿਆਂ ਚੰਗਿਆਂ ਦੇ ਭਰੋਸੇ ਟੁੱਟ ਜਾਂਦੇ ਨੇ ਔਰ ਟੁੱਟ ਗਏ ਨੇ। ਕੱਲ ਤੱਕ ਸਤਸੰਗੀ ਆਉਂਦੇ ਸਨ, ਅੱਜ ਨਹੀਂ। ਕੱਲ ਤੱਕ ਸ਼ਰੀਫ ਆਉਂਦੇ ਸਨ, ਅੱਜ ਨਹੀਂ। ਕੱਲ ਤੱਕ ਮਹਾਨ ਆਉਂਦੇ ਸਨ, ਅੱਜ ਨਹੀਂ। ਕੱਲ ਤੱਕ ਪਰਉਪਕਾਰੀ ਆਉਂਦੇ ਸਨ, ਨਹੀਂ ਅੱਜ ਨਹੀਂ। ਭਰੋਸਾ ਟੁੱਟ ਗਿਆ, ਭਰੋਸੇ ਵਿੱਚ ਖਤਰਾ ਹੈ। ਭਰੋਸਾ ਆਉਂਦਾ ਹੈ ਸੁਣ ਕੇ, ਭਰੋਸਾ ਆਉਂਦਾ ਹੈ ਪੜ੍ਹ ਕੇ। ਚਲੋ ਇਹਦੇ ਤੇ ਇੱਕ ਮੈਂ ਉਦਾਹਰਣ ਦਿਆਂ। ਕਿਸੇ ਕੋਲ ਮੈਂ ਸੁਣਿਆ, ਅੰਬ ਇੱਕ ਫਲ ਆਉਂਦਾ ਹੈ, ਬੜਾ ਮਿੱਠਾ ਆਉਂਦਾ ਹੈ, ਬੜਾ ਗੁਣਕਾਰੀ ਆਉਂਦਾ ਹੈ, ਬੜਾ ਸਵਾਦਰੀ ਆਉਂਦਾ ਹੈ। ਸੁਣਿਆ ਤੇ ਮੈਂ ਪੜ੍ਹਿਆ ਵੀ ਹੈ, ਮੈਂ ਖਾਧਾ ਨਹੀਂ ਕਦੀ, ਮੈਂ ਵੇਖਿਆ ਨਹੀਂ ਕਦੀ। ਇਹ ਸੁਣਿਆ ਹੋਇਆ ਭਰੋਸਾ ਮੇਰੇ ਨਾਲ ਲੰਬਾ ਨਹੀਂ ਚੱਲ ਸਕਦਾ, ਇਹ ਪੜ੍ਹਿਆ ਹੋਇਆ ਭਰੋਸਾ ਜੀਵਨ ਭਰ ਮੇਰੇ ਨਾਲ ਨਹੀਂ ਚੱਲ ਸਕਦਾ, ਕਿਧਰੇ ਵੀ ਮੈਨੂੰ ਛੋੜ ਦੇਵੇਗਾ, ਜ਼ਿੰਦਗੀ ਅੱਗੇ ਲੰਘ ਜਾਏਗੀ, ਭਰੋਸੇ ਪਿੱਛੇ ਰਹਿ ਜਾਣਗੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਸੁਣਿਆ ਤੇ ਇਹ ਵੀ ਠੀਕ ਹੈ ਕਿ ਪਰਮਾਤਮਾ ਤੇ ਭਰੋਸਾ ਤੇ ਪਹਿਲੇ ਸੁਣ ਕੇ ਹੀ ਕਰਨਾ ਪਏਗਾ, ਪੜ੍ਹ ਕੇ ਕਰਨਾ ਪਏਗਾ, ਉਹ ਤੇ ਕੋਈ ਸਾਧਨ ਹੀ ਨਹੀਂ ਹੈ, ਕੋਈ ਸਾਧਨ ਨਹੀਂ ਹੈ। ਪਰ ਖਤਰਾ ਹੈ, ਇੱਕ ਦਿਨ ਸਤਸੰਗ ਕੀਤਾ ਹੈ, 6 ਦਿਨ ਦਾ ਨਾਗਾ ਹੈ, ਇਹ ਭਰੋਸਾ ਚੱਲ ਸਕੇਗਾ? ਇੱਕ ਦਿਨ ਨਿਤਨੇਮ ਕੀਤਾ ਹੈ, 10-10 ਦਿਨ ਦਾ ਕੋਈ ਪਤਾ ਕੋਈ ਨਹੀਂ, ਇਹ ਭਰੋਸਾ ਚੱਲ ਸਕੇਗਾ? ਨਹੀਂ ਚੱਲ ਸਕੇਗਾ। ਇਹੀ ਕਾਰਨ ਹੈ ਇਤਵਾਰ ਵਾਲੇ ਦਿਨ ਹਜ਼ਾਰਾਂ ਦੀ ਭੀੜ ਦਿਖਾਈ ਦਿੰਦੀ ਹੈ, ਭਰੋਸੇ ਵਾਲਿਆਂ ਦੀ ਭੀੜ ਦਿਖਾਈ ਦਿੰਦੀ ਹੈ, ਸ਼ਰਧਾਲੂ ਕੋਈ ਕਰੋੜਾਂ ਚ ਇੱਕ, ਕੋਈ ਕਰੋੜਾਂ ਚ ਇੱਕ। ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀਤ, ਜਨ ਨਾਨਕ ਕੋਟਨ ਮੇ ਕਿਨਹੋ ਗੁਰਮੁਖ ਹੋਏ ਪਛਾਣਾ। ਭਰੋਸਾ ਸੁਣ ਕੇ ਬਣਿਆ, ਨਾਗਾ ਬਹੁਤ ਪੈ ਜਾਂਦਾ, ਵਿਥ ਬੜੀ ਪੈਦਾ ਹੋ ਜਾਂਦੀ ਹੈ। ਜ਼ਿੰਦਗੀ ਅੱਗੇ ਲੰਘ ਜਾਂਦੀ ਹੈ, ਭਰੋਸੇ ਪਿੱਛੇ ਰਹਿ ਜਾਂਦੇ ਨੇ। ਜੀਵਨ ਅੱਗੇ ਚਲਾ ਗਿਆ, ਨਿਤਨੇਮ ਪਿੱਛੇ ਰਹਿ ਗਏ। ਜ਼ਿੰਦਗੀ ਅੱਗੇ ਚਲੀ ਗਈ ਹੈ, ਸਤਸੰਗ ਤੇ ਪਿੱਛੇ ਰਹਿ ਗਏ। ਇਸ ਤਰ੍ਹਾਂ ਹੀ ਹੋ ਰਿਹਾ, ਸਾਰੇ ਜਗਤ ਦੇ ਵਿੱਚ ਹੋ ਰਿਹਾ। ਭਰੋਸੇ ਦੇ ਉੱਤੇ ਕੋਈ ਭਰੋਸਾ ਕਰਨ ਦੀ ਲੋੜ ਨਹੀਂ, ਜਿੰਨੇ ਚਿਰ ਤੱਕ ਭਰੋਸਾ ਸ਼ਰਧਾ ਨਾ ਬਣੇ ਖਤਰਾ ਹੈ, ਖਤਰਾ ਹੈ। ਚੰਗਿਆਂ ਚੰਗਿਆਂ ਦੇ ਭਰੋਸੇ ਟੁੱਟ ਜਾਂਦੇ ਨੇ। ਕੋਈ ਮਾਮੂਲੀ ਜਿਹੀਆਂ ਘਟਨਾ ਘਟ ਗਈ ਜੋ ਮੇਰੇ ਮਨ ਦੇ ਅਨੁਕੂਲ ਨਹੀਂ, ਭਰੋਸਾ ਟੁੱਟ ਜਾਏਗਾ। ਜੋ ਰੰਚਕ ਮਾਤਰ ਠੋਕਰ ਲੱਗ ਗਈ ਜੋ ਵਿਪਰੀਤ ਹੈ, ਭਰੋਸਾ ਟੁੱਟ ਜਾਏਗਾ। ਚੰਗਿਆਂ ਚੰਗਿਆਂ ਦੇ ਟੁੱਟ ਜਾਂਦੇ ਨੇ। ਦੁਨੀਆਂ ਦੇ ਚੋਟੀ ਦੇ ਨਾਸਤਿਕ ਉਹੀ ਹੋਏ ਨੇ ਜੋ ਕਿਸੇ ਵਕਤ ਚੋਟੀ ਦੇ ਆਸਤਿਕ ਸਨ, ਪਰ ਉਹਨਾਂ ਦਾ ਆਸਤਿਕ ਹੋਣਾ ਸ਼ਰਧਾ ਤੇ ਨਹੀਂ ਖੜਾ ਸੀ, ਭਰੋਸੇ ਤੇ ਖੜਾ ਸੀ। ਧਰਮ ਦੀ ਸਾਧਨਾ ਵੀ ਇਹੀ ਹੈ, ਭਰੋਸਾ ਸ਼ਰਧਾ ਬਣੇ। ਜੋ ਮੈਂ ਸੁਣਿਆ ਉਹਨੂੰ ਮੈਂ ਚੱਖਾਂ, ਜੋ ਮੈਂ ਪੜ੍ਹਿਆ ਉਹਨੂੰ ਮੈਂ ਦੇਖਾਂ, ਜਿਸ ਦੀ ਮੈਂ ਚਰਚਾ ਪੜ੍ਹੀ ਹੈ ਉਹਦਾ ਮੈਂ ਰਸ ਮਾਣਾਂ। ਇੱਕ ਹੋਰ ਵੀ ਮੈਂ ਅਰਜ਼ ਕਰਦੇ ਹਾਂ, ਇਸ ਹਿਸਾਬ ਨਾਲ ਕਥਨ ਕਰਨ ਵਾਲੇ ਵੀ ਤਿੰਨ ਦਿਖਾਈ ਦਿੰਦੇ ਨੇ ਮੈਨੂੰ। ਪ੍ਰਥਮ ਸ਼੍ਰੇਣੀ ਵਿੱਚ ਉਹ ਆ ਜਾਂਦੇ ਨੇ ਜਾਣਿਆ ਰਸ ਮਾਣਿਆ ਸ਼ਰਧਾਲੂ ਨੇ, ਖੇਡ ਸ਼ਰਧਾ ਤੇ ਖੜੀ ਹੈ, ਉਹ ਬੋਲੇ ਨੇ ਕੁਛ, ਦੇਖੇ ਹੈ ਤੇ ਉਹਨਾਂ ਦੀ ਜ਼ਬਾਨ ਬੋਲੀ ਹੈ। ਜੈਸੇ ਕਬੀਰ, ਦੋਏ ਦੋਏ ਲੋਚਨ ਪੇਖਾ ਹੋਂ ਹਰ ਬਿਨ ਅਵਰ ਨਾ ਦੇਖਾ। ਮੈਂ ਵੇਖਿਆ ਔਰ ਵੇਖਿਆ ਤੇ ਕਹਿ ਰਿਹਾ, ਗੁਰੂ ਅਰਜਨ ਦੇਵ ਜੀ ਮਹਾਰਾਜ, ਮੈਂ ਪੇਖਿਓ ਰੀ ਉਚਾ ਮੋਹਨ ਸਭ ਤੇ ਉੱਚਾ। ਮੈਂ ਵੇਖਿਆ ਉਹਨੂੰ ਵੇਖਿਆ। ਇੱਕ ਤੇ ਉਹ ਜਿਸਨੇ ਵੇਖਿਆ ਤੇ ਫਿਰ ਕੁਝ ਬੋਲਿਆ, ਇੱਕ ਇਹ ਸ਼੍ਰੇਣੀ ਹੈ, ਧਾਰਮਿਕ ਜਗਤ ਵਿੱਚ ਬਹੁਤ ਥੋੜੀ, ਬਹੁਤ ਥੋੜੀ। ਦੂਸਰੀ, ਵੇਖਿਆ ਬੋਲੇ ਨਹੀਂ, ਵੇਖਿਆ ਕੁਝ ਆਖਿਆ ਨਹੀਂ। ਨਾ ਬੋਲਣ ਦਾ ਇੱਕ ਮੂਲ ਕਾਰਨ ਸ਼ੈਲੀ ਸ਼ਬਦਾਵਲੀ ਨਹੀਂ ਸੀ, ਭਾਸ਼ਾ ਦਾ ਗਿਆਨ ਨਹੀਂ ਸੀ, ਪ੍ਰਮਾਣ ਨਹੀਂ ਸਨ, ਦਲੀਲਾਂ ਨਹੀਂ ਸਨ, ਲੇਕਿਨ ਰਸਤੇ ਸੀ, ਵੇਖਿਆ। ਉਸ ਵੇਖੇ ਹੋਏ ਨੂੰ ਬਿਆਨ ਕਰ ਸਕਣ ਦਲੀਲ ਨਹੀਂ ਹੈ, ਪ੍ਰਮਾਣ ਨਹੀਂ ਹੈ, ਸ਼ੈਲੀ ਸ਼ਬਦਾਵਲੀ ਨਹੀਂ ਹੈ, ਭਾਸ਼ਾ ਦਾ ਗਿਆਨ ਨਹੀਂ ਹੈ। ਚਲੋ, ਮੈਨੂੰ ਕਹਿਣ ਵਿੱਚ ਕੋਈ ਸੰਕੋਚ ਨਹੀਂ, ਬਾਬਾ ਅਤਰ ਸਿੰਘ ਨੇ ਦੇਖਿਆ, ਦੇਖਿਆ ਰਸ ਮਾਣਿਆ, ਆਨੰਦ ਮਾਣਿਆ, ਉਹਨੂੰ ਬਿਆਨ ਕਰ ਸਕਣ ਸਹੀ ਢੰਗ ਨਾਲ ਸ਼ੈਲੀ ਸ਼ਬਦਾਵਲੀ ਕੋਈ ਨਹੀਂ, ਦਲੀਲ ਨਹੀਂ, ਪ੍ਰਮਾਣ ਨਹੀਂ ਨਾ। ਇੱਥੇ ਪ੍ਰਿੰਸੀਪਲ ਤੇਜਾ ਸਿੰਘ ਨੇ ਉਹਨਾਂ ਦੇ ਅਨੁਭਵ ਨੂੰ ਥਾਂ ਥਾਂ ਤੇ ਪ੍ਰਚਾਰਿਆ, ਉਹਨਾਂ ਦੀ ਗੱਲ ਨੂੰ ਆਖਿਆ, ਤੇ ਤੇਜਾ ਸਿੰਘ ਕੋਲ ਦਲੀਲਾਂ ਸਨ, ਪੜ੍ਹੇ ਲਿਖੇ ਸਨ, ਸਿਆਣੇ ਸਨ। ਸਵਾਮੀ ਰਾਮ ਕ੍ਰਿਸ਼ਨ, ਬੰਗਾਲ ਦੇ ਪ੍ਰਸਿੱਧ ਮਹਾਤਮਾ, ਜਿਨ੍ਹਾਂ ਦੇ ਨਾਂ ਦੇ ਉੱਤੇ ਇੱਕ ਲਹਿਰ ਚੱਲੀ ਹੈ ਸਾਰੀ ਦੁਨੀਆਂ 'ਚ, ਹਰੇ ਰਾਮਾ ਹਰੇ ਕ੍ਰਿਸ਼ਨ, ਇਹ ਜਪ ਇਸ ਢੰਗ ਦਾ ਕਰਦੇ ਸਨ ਸਵਾਮੀ ਰਾਮ ਕ੍ਰਿਸ਼ਨ। ਰਸ ਨਾਲ ਭਰਿਆ ਹੋਇਆ ਹਿਰਦਾ, ਆਨੰਦ ਨਾਲ ਭਰਿਆ ਹੋਇਆ ਹਿਰਦਾ, ਆਪਣੇ ਦਸਤਖਤ ਵੀ ਅੰਗੂਠਾ ਟੇਕ ਕੇ ਕਰਦੇ ਸਨ ਅਨਪੜ੍ਹ। ਬੰਗਾਲੀ ਵੀ ਬੋਲਦੇ ਸਨ ਪੇਂਡੂ ਬੰਗਾਲੀ, ਬਿਲਕੁਲ ਅਨਪੜ੍ਹ, ਨਾ ਸ਼ੈਲੀ ਨਾ ਸ਼ਬਦਾਵਲੀ, ਨਾ ਦਲੀਲ ਨਾ ਪ੍ਰਮਾਣ, ਚੁੱਪ। ਵੇਖਿਆ ਬੋਲੇ ਨਹੀਂ, ਇਸ ਤਰ੍ਹਾਂ ਦੇ ਬਹੁਤ ਸਾਰੇ ਹੋਏ ਨੇ। ਇਹਨਾਂ ਦੇ ਕਦਮਾਂ ਦੇ ਨਿਸ਼ਾਨ ਜ਼ਮੀਨ ਤੇ ਨਹੀਂ ਬਣਦੇ, ਜ਼ਿਆਦਾਤਰ ਨਹੀਂ ਬਣਦੇ। ਅਗਰ ਕਿਸੇ ਨੇ ਅਗਾਂਹ ਚੱਲ ਕੇ ਉਹਨਾਂ ਦੇ ਅਨੁਭਵ ਨੂੰ ਪ੍ਰਗਟ ਨਹੀਂ ਕੀਤਾ, ਐਸੇ ਲੋਕਾਂ ਦੇ ਕਦਮਾਂ ਦੇ ਨਿਸ਼ਾਨ ਨਹੀਂ ਬਣਦੇ। ਹੋਰ ਕਹਤੇ ਤੁਧ ਨੂੰ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ। ਪਤਾ ਨਹੀਂ ਕਿਤਨਿਆਂ ਨੇ ਤੈਨੂੰ ਗਾਵਿਆ ਤੇ ਗਮ ਦੇਣਾ, ਰਸ ਮਾਣ ਦੇਣਾ, ਮੇਰੇ ਚੇਤੇ ਚ ਨਹੀਂ ਆਉਂਦੇ ਕਿਉਂ ਬੋਲੇ ਹੀ ਨੇ ਉਹਨਾਂ ਦੇ ਕਦਮਾਂ ਦੇ ਨਿਸ਼ਾਨ ਨਹੀਂ ਬਣੇ ਉਹਨਾਂ ਦੇ ਚੱਕਰ ਚੈਨ ਨਹੀਂ ਬਣੇ ਉਹਨਾਂ ਦੇ ਚੱਲਣ ਨਾਲ ਕੋਈ ਪਗਡੰਡੀ ਨਹੀਂ ਬਣੀ ਇਸ ਤਰ੍ਹਾਂ ਦੀ ਵੀ ਬਹੁਤ ਵੱਡੀ ਦੁਨੀਆ ਹੈ ਬਹੁਤ ਵੱਡੀ ਦੁਨੀਆ ਵੇਖਿਆ ਬੋਲੇ ਨਹੀਂ ਪਹਿਲੀ ਸ਼੍ਰੇਣੀ ਵੇਖੇ ਹੈ ਬੋਲੇ ਜੈਸੇ ਕਬੀਰ ਜੈਸੇ ਰਵਿਦਾਸ ਜੈਸੇ ਨਾਮਦੇਵ ਜੈਸੇ ਅਕਾਲੀ ਕੌਰ ਸਿੰਘ ਵੇਖੇ ਹੈ ਬੋਲੇ ਬਹੁਤ ਬੋਲੇ ਬਹੁਤ ਬੋਲੇ ਔਰ ਜੇ ਤਰਕ ਖੜੀ ਕਰੀਏ ਤੇ ਕਬੀਰ ਕੋਲ ਤਰਕ ਦਾ ਵੀ ਜਵਾਬ ਹੈ ਅਸੀਂ ਕਿਸ ਤਰ੍ਹਾਂ ਮੰਨ ਲਈਏ ਤੁਸੀਂ ਵੇਖੇ ਇਸ ਦਾ ਵੀ ਉਹਨਾਂ ਕੋਲ ਜਵਾਬ ਹੈ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ ਮੈਂ ਵੇਖਿਆ ਔਰ ਜੇ ਤੁਹਾਨੂੰ ਵੇਖਣ ਦਾ ਢੰਗ ਆਉਂਦਾ ਤਾਂ ਫਿਰ ਮੇਰੀਆਂ ਅੱਖਾਂ ਵੇਖੋ ਮੇਰੀਆਂ ਅੱਖਾਂ ਵੇਖੋ ਹਿਰਦੇ ਵਿੱਚ ਕਾਮ ਹੋਵੇ ਅੱਖਾਂ ਚ ਟਪਕਦਾ ਹੈ ਹਿਰਦੇ ਚ ਲੋਭ ਹੋਵੇ ਅੱਖਾਂ ਚ ਟਪਕਦਾ ਹੈ ਹਿਰਦੇ ਚ ਦੁਸ਼ਮਣੀ ਹੋਵੇ ਅੱਖਾਂ ਚ ਟਪਕਦੀ ਹੈ ਹਿਰਦੇ ਚ ਪ੍ਰੇਮ ਹੋਵੇ ਅੱਖਾਂ ਵਿੱਚ ਉਮੜਦਾ ਹੈ ਹਿਰਦੇ ਚ ਪਰਮਾਤਮਾ ਹੋਵੇ ਅੱਖਾਂ ਵਿੱਚ ਰੰਗ ਆਉਂਦਾ ਹੈ ਕਹਿੰਦੇ ਜ਼ਬਾਨ ਤੇ ਗਲਤ ਵੀ ਬੋਲ ਸਕਦੀ ਹੈ ਅੱਖਾਂ ਗਲਤ ਨਹੀਂ ਬੋਲਦੀਆਂ ਕਈ ਦਫਾ ਮਨੁੱਖ ਕਹਿ ਦਿੰਦਾ ਹੈ ਜ਼ਬਾਨ ਨਾਲ ਮਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਅੱਖਾਂ ਕਹਿੰਦੀਆਂ ਨੇ ਇਹ ਕੰਮ ਵਕਤ ਕਿੱਥੋਂ ਮਿਲ ਗਿਆ ਜ਼ਰੂਰੀ ਕੰਮ ਤੇ ਜਾ ਰਹੀ ਸੀ ਹੁਣ ਵਿਘਨ ਪਏਗਾ ਸਮਾਂ ਬਰਬਾਦ ਕਰੇਗਾ ਜ਼ਬਾਨ ਹਾਂ ਕਰ ਰਹੀ ਹੈ ਅੱਖਾਂ ਨਾ ਕਰ ਰਹੀਆਂ ਨੇ ਜ਼ਬਾਨ ਨਾ ਕਰ ਰਹੀ ਹੈ ਅੱਖਾਂ ਹਾਂ ਕਰ ਰਹੀਆਂ ਕਹਿੰਦੇ ਨੇ ਅੱਖ ਗਲਤ ਬਿਆਨੇ ਨਹੀਂ ਕਰ ਸਕਦੀ ਅੱਖ ਤੇ ਭਰੋਸਾ ਕੀਤਾ ਜਾ ਸਕਦਾ ਜਿਵੇਂ ਜ਼ਬਾਨ ਦੀਆਂ ਅਨੰਤ ਭਾਸ਼ਾਵਾਂ ਨੇ ਤੇ ਬਹੁਤ ਸਾਰੀਆਂ ਭਾਸ਼ਾਵਾਂ ਦਾ ਮਨੁੱਖ ਗਿਆਤਾ ਨਹੀਂ ਆਉਂਦਾ ਮੈਨੂੰ ਜਿਹੜੀ ਭਾਸ਼ਾ ਨਹੀਂ ਆਉਂਦੀ ਅਗਰ ਅਗਲਾ ਬੋਲ ਰਿਹਾ ਮੇਰੇ ਪੱਲੇ ਕੁਛ ਨਹੀਂ ਪੈਂਦਾ ਇਸ ਤਰ੍ਹਾਂ ਅੱਖਾਂ ਦੀ ਭਾਸ਼ਾ ਅਗਰ ਕੋਈ ਸਮਝਦਾ ਹੀ ਨਹੀਂ ਤਾਂ ਨਹੀਂ ਸਮਝ ਸਕੇਗਾ ਨਹੀਂ ਸਮਝ ਸਕੇਗਾ ਕਬੀਰ ਕਹਿੰਦੇ ਨੇ ਅਗਰ ਅੱਖਾਂ ਦੀ ਭਾਸ਼ਾ ਸਮਝਦੇ ਹੋ ਮੈਂ ਦੇਖਿਆ ਤੇ ਜਦ ਮੈਂ ਦੇਖਿਆ ਤਾਂ ਗਵਾਹ ਨੇ ਮੇਰੀਆਂ ਅੱਖਾਂ ਹੋਰ ਕਿਸ ਕੋਲ ਕਿਉਂ ਪੁੱਛਦੇ ਹੋ ਅੱਖਾਂ ਹੀ ਗਵਾਹ ਨੇ ਅੱਖਾਂ ਹੀ ਸਾਕਸ਼ੀ ਨੇ ਅੱਖਾਂ ਹੀ ਗਵਾਹੀ ਦੇਣਗੀਆਂ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ ਭਗਤ ਦੀ ਅੱਖਾਂ ਵਿੱਚ ਮਾਸੂਮੀਅਤ ਆਉਂਦੀ ਹੈ ਪਵਿੱਤਰਤਾ ਆਉਂਦੀ ਹੈ ਦਇਆ ਆਉਂਦੀ ਹੈ ਸਮਦ੍ਰਿਸ਼ਟੀ ਆਉਂਦੀ ਹੈ ਮਿੱਤਰਤਾ ਦਾ ਭਾਵ ਹੁੰਦਾ ਹੈ ਉਹਦੀ ਅੱਖਾਂ ਬਹੁਤ ਕੁਝ ਦੱਸ ਦਿੰਦੀਆਂ ਨੇ ਖੈਰ ਮੈਂ ਅਰਜ਼ ਕਰ ਰਿਹਾ ਸੀ ਇਹ ਪਹਿਲੀ ਸ਼੍ਰੇਣੀ ਹੈ ਵੇਖਿਆ ਬੋਲੇ ਨੇ ਦੂਜੀ ਵੇਖਿਆ ਤੇ ਹੈ ਬੋਲੇ ਨੇ ਚੁੱਪ ਕਰ ਗਏ ਨਹੀਂ ਬੋਲੇ ਉਹਨਾਂ ਦੀ ਖਾਮੋਸ਼ੀ ਤੋਂ ਉਹਨਾਂ ਦੀ ਅੱਖਾਂ ਤੋਂ ਜਿਨ੍ਹਾਂ ਨੇ ਕੋਈ ਸਿੱਖਣਾ ਸੀ ਸਿੱਖ ਲਿਆ ਕਿਉਂਕਿ ਬੋਲੇ ਤੇ ਨਹੀਂ ਤਾਂ ਬਹੁਤ ਕੁਝ ਮਹਾਨ ਲੋਕ ਹੀ ਐਸੇ ਪੁਰਸ਼ਾਂ ਤੋਂ ਲਾਭ ਉਠਾ ਲੈਂਦੇ ਨੇ ਆਮ ਸਾਧਾਰਨ ਨਹੀਂ ਕਿਉਂਕਿ ਬੋਲੇ ਨਹੀਂ ਮੈਂ ਪੜ੍ਹ ਰਿਹਾ ਸੀ ਇੱਕ ਫਕੀਰ ਦੀ ਦਾਸਤਾਂ ਭਿਕਸ਼ਾ ਮੰਗ ਰਿਹਾ ਦੁਆਰ ਦੁਆਰ ਤੇ ਇੱਕ ਮਾਈ ਨੇ ਖੱਪਰ ਵਿੱਚ ਭਿਕਸ਼ਾ ਪਾਈ ਸਾਧੂ ਚੱਲ ਪਿਆ ਤੇ ਮਾਤਾ ਕਹਿਣ ਲੱਗੀ ਭਿਕਸ਼ਾ ਲੈ ਕੇ ਜਾ ਰਿਹਾ ਕੋਈ ਰੱਬ ਦੀ ਗੱਲ ਸੁਣਾ ਕੋਈ ਦਲੀਲ ਪ੍ਰਮਾਣ ਨਾਲ ਸਿੱਧ ਕਰ ਕੋਈ ਪ੍ਰਭੂ ਦੀ ਗੱਲ ਸਮਝਾ ਕੇ ਜਾ ਉਸ ਫਕੀਰ ਨੇ ਇਤਨਾ ਹੀ ਆਖਿਆ ਮਾਂ ਜੇ ਮੇਰੇ ਲੰਘਣ ਨਾਲ ਤੈਨੂੰ ਕੁਛ ਨਹੀਂ ਮਿਲਿਆ ਤਾਂ ਮੇਰੇ ਬੋਲਣ ਨਾਲ ਵੀ ਕੁਛ ਨਹੀਂ ਮਿਲਣਾ ਕੁਛ ਨਹੀਂ ਮਿਲਣਾ ਇਤਨਾ ਹੀ ਕਹਿ ਕੇ ਚਲਾ ਗਿਆ ਜੇ ਇਸ ਗਲੀ ਚੋਂ ਲੰਘਣ ਨਾਲ ਤੇਰੇ ਪੱਲੇ ਕੁਛ ਨਹੀਂ ਪਿਆ ਮੇਰੇ ਕੋਲੋਂ ਮੇਰੇ ਬੋਲਣ ਨਾਲ ਵੀ ਕੁਛ ਨਹੀਂ ਪੈਣਾ ਬਹੁਤ ਉੱਚੀ ਸੋਚ ਸਮਝ ਚਾਹੀਦੀ ਹੈ ਅੱਖਾਂ ਦੀ ਭਾਸ਼ਾ ਸਮਝਣ ਵਾਸਤੇ। ਨੈਣ ਰਹੇ ਰੰਗ ਲਾਈ, ਪਹਿਲੀ ਸ਼੍ਰੇਣੀ ਵੇਖਿਆ ਬੋਲੇ ਨੇ, ਦੂਜੀ ਵੇਖਿਆ ਤੇ ਹੈ ਚੁੱਪ ਰਹਿ ਗਏ ਬੋਲੇ ਨੇ, ਇੱਕ ਤੀਜੀ ਸ਼੍ਰੇਣੀ ਹੈ ਜਿਨ੍ਹਾਂ ਨਾਲ ਚਰਚ ਮੰਦਿਰ ਮਸਜਿਦ ਗੁਰਦੁਆਰੇ ਭਰੇ ਪਏ ਨੇ, ਮੱਠ ਭਰੇ ਪਏ ਨੇ, ਵੇਖਿਆ ਤੇ ਨਹੀਂ ਹੈ। ਸ਼ੈਲੀ ਸ਼ਬਦਾਵਲੀ ਬੜੀ ਹੈ, ਦਲੀਲ ਪ੍ਰਮਾਣ ਬੜੇ ਨੇ, ਭਾਸ਼ਾ ਦਾ ਗਿਆਨ ਬੜਾ ਹੈ, ਕਥਨੀ ਬੜੀ ਪ੍ਰਬਲ ਹੈ, ਵੇਖਿਆ ਨਹੀਂ ਹੈ, ਕੁਛ ਵੀ ਨਹੀਂ ਵੇਖਿਆ, ਬਸ ਮਸਜਿਦਾਂ ਚ ਇਸ ਤਰ੍ਹਾਂ ਦੇ ਲੋਕ ਵਾਇਸ ਦੇ ਰਹੇ ਨੇ, ਮੰਦਰਾਂ ਵਿੱਚ ਇਸ ਤਰ੍ਹਾਂ ਦੇ ਪੁਜਾਰੀ ਬੋਲ ਰਹੇ ਨੇ, ਇਸ ਤਰ੍ਹਾਂ ਦੇ ਮੌਲਵੀ ਬੋਲ ਰਹੇ ਨੇ, ਇਸ ਤਰ੍ਹਾਂ ਦੇ ਹੀ ਪਾਦਰੀ ਬੋਲ ਰਹੇ ਨੇ, ਇਸ ਤਰ੍ਹਾਂ ਦੇ ਹੀ ਗੁਣੀ ਗਿਆਨੀ ਬੋਲ ਰਹੇ ਨੇ। ਮੈਂ ਆਪਣੇ ਆਪ ਨੂੰ ਉਸੇ ਚ ਸ਼ੁਮਾਰ ਕਰਦਾ, ਕਿਧਰੇ ਹੋਰ ਨਾ ਸਮਝ ਲੈਣਾ ਕਿ ਮੈਂ ਫੋਕਾ ਹੰਕਾਰ ਤੁਹਾਡੇ ਸਾਹਮਣੇ ਰੱਖ ਰਿਹਾ। ਮੁਖਤਸਰ ਮੈਂ ਅਰਜ਼ ਕਰਾਂ, ਦਲੀਲ ਹੈ, ਪ੍ਰਮਾਣ ਹੈ, ਸ਼ੈਲੀ ਹੈ, ਸ਼ਬਦਾਵਲੀ ਹੈ, ਵੇਖਿਆ ਨਹੀਂ ਹੈ। ਸਭ ਤੋਂ ਜ਼ਿਆਦਾ ਤਾਦਾਦ ਇਹਨਾਂ ਦੀ ਹੈ, ਫਿਰ ਇਹਨਾਂ ਤੋਂ ਘੱਟ ਨੇ ਉਹ ਵੇਖੇ ਹੈ ਬੋਲੇ ਨਹੀਂ, ਫਿਰ ਬਿਲਕੁਲ ਥੋੜੇ ਨੇ, ਬਿਲਕੁਲ ਥੋੜੇ ਨੇ ਵੇਖਿਆ ਤੇ ਬੋਲੇ, ਜਾਣਿਆ ਜਣਾਉਣ ਦੀ ਕੋਸ਼ਿਸ਼ ਕੀਤੀ ਹੈ, ਸਮਝਿਆ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਤੇ ਉਹਨਾਂ ਦੀ ਸਮਝ ਤੋਂ, ਉਹਨਾਂ ਦੇ ਬੋਲਾਂ ਤੋਂ ਉਹਨਾਂ ਨੇ ਸਮਝਿਆ ਜੋ ਭਰੋਸੇ ਤੋਂ ਸ਼ਰਧਾ ਤੱਕ ਚਲੇ ਗਏ। ਮੈਂ ਫਿਰ ਅਰਜ਼ ਕਰਾਂ, ਗੁਰਬਾਣੀ ਸੁਣ ਕੇ ਵੀ ਭਰੋਸਾ ਟੁੱਟ ਸਕਦਾ ਹੈ, ਬਥੇਰਿਆਂ ਦੇ ਟੁੱਟ ਜਾਂਦੇ ਨੇ। ਕੱਲ ਤੱਕ ਮੈਂ ਗੁਰੂ ਕੇ ਸਿੱਖ ਦੇਖੇ ਸਨ, ਅੱਜ ਰਾਧਾ ਸਵਾਮੀ ਬਣੇ ਹਨ, ਟੁੱਟ ਗਿਆ ਭਰੋਸਾ। ਅੱਜ ਰਾਧਾ ਸਵਾਮੀ ਬਣੇ ਨੇ, ਕੱਲ ਨਿਰੰਕਾਰੀ ਬਣਦੇ ਨੇ, ਫਿਰ ਕੁਝ ਹੋਰ ਬਣਦੇ ਨੇ, ਭਰੋਸਾ ਉਹਨਾਂ ਦਾ ਕਿਧਰੇ ਟਿਕਦਾ ਹੀ ਨਹੀਂ। ਭਰੋਸੇ ਦੇ ਨਾਲ ਭਰੋਸੇ ਦਾ ਟੁੱਟਣਾ ਮਾਮੂਲੀ ਮਾਮੂਲੀ ਗੱਲਾਂ ਤੇ, ਤੇ ਇਹ ਭਰੋਸਾ ਗਲਤ ਥਾਂ ਤੇ ਵੀ ਹੋ ਸਕਦਾ, ਸਹੀ ਥਾਂ ਤੇ ਵੀ ਹੋ ਸਕਦਾ। ਮੈਂ ਇੱਕ ਦਫਾ ਫਿਰ ਅਰਜ਼ ਕਰਾਂ, ਮਨ ਇੱਕ ਐਸਾ ਬੀਜ ਹੈ, ਇਸੇ ਚੋਂ ਭਗਵਾਨ ਪੈਦਾ ਹੁੰਦਾ, ਇਸੇ ਚੋਂ ਸ਼ੈਤਾਨ ਪੈਦਾ ਹੁੰਦਾ, ਇਸੇ ਚੋਂ ਦੁੱਖ ਪੈਦਾ ਹੁੰਦਾ, ਇਸੇ ਚ ਸੁੱਖ ਪੈਦਾ ਹੁੰਦਾ, ਇਸੇ ਚੋਂ ਪਖੰਡ ਪੈਦਾ ਹੁੰਦਾ, ਇਸੇ ਚੋਂ ਸੱਚਾਈ ਪੈਦਾ ਹੁੰਦੀ ਹੈ, ਇਸੇ ਚੋਂ ਦੇਵਤੇ ਦਾ ਜਨਮ ਆਉਂਦਾ, ਇਸੇ ਚੋਂ ਦੈਂਤ ਦਾ ਜਨਮ ਆਉਂਦਾ। ਇਹ ਐਸਾ ਬੀਜ, ਕਈ ਤਰ੍ਹਾਂ ਦੇ ਫਲ ਇਹਦੇ ਚੋਂ ਪੈਦਾ ਹੋ ਸਕਦੇ ਨੇ, ਅਨੰਤ ਪੈਦਾ ਹੋ ਸਕਦੇ ਨੇ। ਰੋਜ਼ ਰੋਜ਼ ਦਾ ਸਤਸੰਗ, ਕਥਾ ਕੀਰਤਨ ਦਾ ਸੁਣਨਾ ਤੇ ਬਾਣੀ ਦਾ ਜਪ ਉਸ ਦਿਨ ਸਫਲ ਸਮਝ ਲਓ ਜਿਸ ਦਿਨ ਭਰੋਸਾ ਸ਼ਰਧਾ ਬਣ ਗਿਆ। ਭਰੋਸੇ ਦਾ ਨਿਚੋੜ ਸ਼ਰਧਾ, ਹੁਣ ਤੇ ਕੋਈ ਬੰਦ ਬੰਦ ਵੀ ਕੱਟ ਦੇਵੇ ਇਹ ਸ਼ਰਧਾ ਨਹੀਂ ਟੁੱਟਣ ਲੱਗੀ। ਇੱਕ ਦਿਨ ਦੀ ਕੁਸੰਗਤ ਵੀ ਭਰੋਸੇ ਨੂੰ ਤੋੜ ਕੇ ਰੱਖ ਸਕਦੀ ਹੈ, ਪਰ ਕਰੋੜਾਂ ਕੁਸੰਗੀ ਵੀ ਮਿਲ ਜਾਣ, ਸ਼ਰਧਾਲੂ ਦੀ ਸ਼ਰਧਾ ਨੂੰ ਨਹੀਂ ਤੋੜ ਸਕਣਗੇ। ਸੰਤ ਨਾ ਛੱਡੇ ਸੰਤ ਹੀ, ਜੇ ਕੋਟਕ ਮਿਲੇ ਅਸੰਤ। ਕਬੀਰ ਕਹਿੰਦੇ ਕਰੋੜਾਂ ਵੀ ਦੁਸ਼ਟ ਮਿਲ ਜਾਣ, ਸੰਤ ਸੰਤਪਣਾ ਨਹੀਂ ਛੱਡੇਗਾ, ਕਿਉਂਕਿ ਉਹਦਾ ਸੰਤਪਣਾ ਸ਼ਰਧਾ ਤੇ ਖੜਾ ਹੈ, ਭਰੋਸੇ ਤੇ ਨਹੀਂ ਖੜਾ। ਸੰਤ ਨਾ ਛੱਡੇ ਸੰਤ ਹੀ, ਜੇ ਕੋਟਕ ਮਿਲੇ ਅਸੰਤ। ਮਲਿਆਗਰ ਭਯੰਗਮ ਬੇੜਿਓ ਤੋ ਸੀਤਲਤਾ ਨ ਤਜੰਤ, ਲਮਕਾਵਾਂ ਨਾ ਮਨ ਬੀਜ ਹੈ ਗੁਰੂ ਦਾ ਸ਼ਬਦ ਧਰਤੀ ਹੈ। ਰੋਜ਼ ਰੋਜ਼ ਯਤਨ ਕਰੋ, ਇਹ ਬੀਜ ਇਸ ਧਰਤੀ ਨੂੰ ਕਬੂਲੇਗਾ ਨਹੀਂ, ਇਸ ਬੀਜ ਦੇ ਚ ਇਨਕਾਰੀ ਜਜ਼ਬੇ ਹਨ, ਇਹ ਇਨਕਾਰ ਕਰ ਸਕਦਾ ਹੈ ਮੈਂ ਇਸ ਧਰਤੀ ਦੇ ਚ ਦਫ਼ਨ ਨਹੀਂ ਹੋਣਾ, ਮੈਂ ਨਹੀਂ ਮਿਟਣਾ। ਇਨਕਾਰ ਕਰੇਗਾ ਇਹ ਬੀਜ, ਇਨਕਾਰ ਕਰੇਗਾ, ਇਹ ਜੀਵਦਾ ਜਾਗਦਾ ਬੀਜ ਹੈ, ਇਨਕਾਰ ਕਰੇਗਾ। ਇਹਨੂੰ ਦਿਲਾਸਾ ਦੇਣਾ ਪਏਗਾ, ਤੂੰ ਇਸ ਸ਼ਬਦ ਦੀ ਗੌਰ ਦੇ ਸਮਾਜ ਆ, ਧਰਤੀ ਦੇ ਸਮਾਜ ਆ, ਪਰਮਾਤਮਾ ਹੋ ਜਾਏਗਾ, ਪਰਮ ਰਸ ਹੋ ਜਾਏਗਾ, ਪਰਮ ਆਨੰਦ ਹੋ ਜਾਏਗਾ। ਅਗਰ ਕਿਧਰੇ ਇਸ ਤਰ੍ਹਾਂ ਸਮਝਾਉਂਦਿਆਂ ਸਮਝਾਉਂਦਿਆਂ ਇਸ ਦਾ ਭਰੋਸਾ ਬੱਝ ਗਿਆ ਤੇ ਭਰੋਸਾ ਸ਼ਰਧਾ ਹੋ ਗਈ ਤਾਂ ਮਨ ਪਰਮਾਤਮਾ ਦਾ ਰੂਪ ਹੋ ਜਾਏਗਾ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਅਸੀਂ ਇਸੇ ਬੀਜ ਦੇ ਚੋਂ ਪਰਮ ਰਸ, ਪਰਮ ਆਨੰਦ, ਪਰਮ ਖੇੜਾ, ਪਰਮ ਸ਼ਕਤੀ, ਪਰਮ ਸਕੂਨ, ਪਰਮ ਸ਼ਾਂਤੀ ਪ੍ਰਾਪਤ ਕਰ ਸਕੀਏ ਤਾਂ ਕਿ ਸੰਸਾਰ ਤੇ ਆਇਆ ਸਾਡਾ ਸਫਲ ਹੋਵੇ। ਇਤਨੀ ਸੇਵਾ ਪ੍ਰਵਾਨ ਕਰਨੀ। ਕੱਲ੍ਹ ਤੋਂ ਜਿਵੇਂ ਸਤਿਗੁਰਦੇਵ ਜੀ ਮਹਾਰਾਜ ਹੁਕਮ ਕਰਨਗੇ, ਜਾਂ ਮੈਨੂੰ ਸੇਠੀ ਸਾਹਿਬ ਉਹਨਾਂ ਨੇ ਦੱਸਿਆ ਜਪਜੀ ਸਾਹਿਬ ਦੀ ਕਥਾ ਲੜੀਵਾਰ 2-3 ਸਾਲ ਤੋਂ ਚਲਾ ਰਹੇ ਹਾਂ, ਤਾਂ ਮੈਂ ਤੇ ਪੁੱਛਿਆ ਸੀ ਮੈਂ ਕਿੱਥੇ ਤੱਕ ਕੀਤੀ, ਮੈਨੂੰ ਤੇ ਚੇਤਾ ਹੈ ਨੀ, ਤਾਂ ਮੈਨੂੰ ਦੱਸ ਦੇਣਗੇ ਕਿਉਂਕਿ ਆਪ ਟੇਪ ਕਰਦੇ ਰਹੇ ਨੇ, ਤਾਂ ਫਿਰ ਕੱਲ ਤੋਂ ਤੁਹਾਡੇ ਸਾਹਮਣੇ ਲੜੀਵਾਰ ਉਹ ਵਿਚਾਰ ਰੱਖਾਂਗੇ। ਸਾਰਿਆਂ ਦਾ ਧੰਨਵਾਦ। ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰਪ੍ਰਸਾਦ। ਹੇ ਪ੍ਰਾਣਨਾਥ ਗੋਵਿੰਦੇ, ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਣੇ, ਕਰੁਣਾ ਮੈਂ ਸਭ ਦੁੱਖ ਹਰੋ। ਹੇ ਸਰਨ ਜੋਗ ਦਿਆਲੇ, ਦੀਨਾਨਾਥ ਮਾਇਆ ਕਰੋ। ਸਰੀਰ ਸਵਸਤ ਖੀਣ ਸਮੈ, ਸਿਮਰੰਤ ਨਾਨਕੇ, ਰਾਮ ਦਮੋਦਰ ਮਾਧਵੇ। ਸਨਮਾਨਯੋਗ ਗੁਰੂ ਰੂਪ ਸਤਸੰਗ ਜੀਓ, ਸਨਿਮਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅੱਜ ਪਹਿਲਾ ਪ੍ਰਕਾਸ਼ ਉਤਸਵ ਹੈ। ਇਸ ਪੁਰਬ ਨੂੰ ਭਾਰਤ ਵਿੱਚ ਤੇ ਬਾਹਰ ਵਿਆਪਕ ਪੱਧਰ ਤੇ ਵੱਡੇ ਪੱਧਰ ਤੇ ਮਨਾਇਆ ਜਾਂਦਾ। ਮੈਨੂੰ ਗਿਆਨੀ ਜੀ ਨੇ ਚੇਤਾ ਕਰਾਇਆ ਤਾਂ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸੰਬੰਧ ਵਿੱਚ ਕੁਛ ਵਿਚਾਰਾਂ। ਧਾਰਮਿਕ ਜਾਣਕਾਰੀ ਦੋ ਤੇ ਖੜੀਏ, ਪ੍ਰਭੂ ਦੀ ਸਮਝ, ਗੁਰੂ ਦੀ ਸਮਝ। ਜਿਸ ਦੀ ਸਮਝ ਵੀ ਹੋਵੇ ਤੇ ਮਨ ਤੇ ਉਸਦਾ ਪ੍ਰਭਾਵ ਵੀ ਪਵੇ ਤੇ ਮਨ ਐਸਾ ਵੀ ਸਮਝੇ ਮਹਾਨ ਹੈ, ਫਿਰ ਮਨ ਮੰਗ ਕਰਦਾ, ਫਿਰ ਮਨ ਵਿੱਚ ਤੜਪ ਪੈਂਦੀ ਹੈ। ਮਨ ਉਹਨਾਂ ਹੀ ਚੀਜ਼ਾਂ ਦੀ, ਉਹਨਾਂ ਹੀ ਵਸਤੂਆਂ ਦੀ ਮੰਗ ਕਰਦਾ ਹੈ ਜਿਸ ਤੋਂ ਪ੍ਰਭਾਵਿਤ ਹੈ, ਜਿਸ ਦੀ ਸਮਝ ਹੈ। ਜਿਸ ਦੀ ਸਮਝ ਨਹੀਂ ਜਾਂ ਸਮਝ ਹੈ ਤੇ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਨਹੀਂ ਕਰਦਾ। ਇਹ ਮੂਲ ਬੁਨਿਆਦੀ ਨੁਕਤਾ ਹੈ। ਅਗਰ ਮਨ ਵਿੱਚ ਕਿਸੇ ਚੀਜ਼ ਦੀ ਬਾਰ ਬਾਰ ਮੰਗ ਚੱਲ ਰਹੀ ਹੈ, ਮਨ ਨੂੰ ਉਸ ਦੀ ਸਮਝ ਵੀ ਹੈ ਤੇ ਮਨ ਉਸ ਤੋਂ ਪ੍ਰਭਾਵਿਤ ਵੀ ਹੈ। ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਜਿਸ ਦੀ ਮਨ ਨੂੰ ਸਮਝ ਨਹੀਂ, ਉਹ ਮਨੁੱਖ ਦੀ ਮੰਗ ਨਹੀਂ ਹੈ, ਉਹ ਮਨ ਦੀ ਮੰਗ ਨਹੀਂ ਹੈ। ਅਗਰ ਗੁਰੂ ਦੀ ਮੰਗ ਮਨ ਦੇ ਚ ਨਹੀਂ, ਪ੍ਰਭੂ ਦੀ ਮੰਗ ਮਨ ਦੇ ਚ ਨਹੀਂ, ਤਾਂ ਇੱਕ ਗੱਲ ਸਪਸ਼ਟ ਹੋ ਗਈ, ਮਨ परमात्मा तो प्रभावित नहीं, मन गुरु तो प्रभावित नहीं। प्रश्न खड़ा होवेगा, सी गुरुद्वारे आया गुरु तो प्रभावित हाँ, असी गुरुद्वारे आया प्रभु तो प्रभावित हाँ, जिस दी समझ ही नहीं उस तो प्रभावित मनुख किस तरह होवेगा, जिस दी समझ नहीं उस दी मंग किस तरह चलेगी। फिर मंदिर मस्जिद गुरुद्वारियां जो लोकी जानते हैं क्या खुदा तो परमात्मा तो गुरु तो प्रभावित नहीं ने? नहीं। फिर किस तो प्रभावित ने? संसार तो प्रभावित ने, पदार्थां तो प्रभावित ने, परिवार तो प्रभावित ने, उसे दा ही सुख, उसे दा ही भला, उसे दी उन्नति चाहन लई उस परमात्मा दा सहारा मंगदे ने जिदी समझ कोई नहीं। उस गुरु दा सहारा मंगदे ने जिदी समझ कोई नहीं। इस वास्ते कहंदे ने जिदी समझ होवे उस तल ते चानण है, जिस दी समझ नहीं उस तल ते अंधेरा है। बड़े ध्यान नाल सुनना, उस तल ते अंधेरा है जिदी समझ नहीं, उसी तल ते चानण है जिदी समझ है। समझ एक रोशनी है, समझ एक चानण है, ना समझी एक अंधेरा है। ज्ञान प्रकाश है, अज्ञान अंधकार है। समझ रोशनी है, ना समझी अंधेरा है। तो कहिंदे ने अंधेरे तो वड्डा कोई पर्दा नहीं है। अंधेरा पहाड़ां नूं ढक के रख देंदा है, अंधेरे च पहाड़ नहीं दिखाई देंदे। अंधेरा व्यापक जंगलां नूं ढक के रख देंदा है, एक भी दरख्त नहीं दिखाई देंदा। तीन हिस्से पानी है, एक हिस्सा जमीन है, अंधेरे समुंदर भी नहीं दिखाई देंदा। इतना